ਪਿਆਰੇ ਦੋਸਤੋ, ਇਸ ਵੇਲੇ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਮਿਰਲ ਟਾਊਨ ਤੋਂ ਨਵਨਿੰਦਰ ਹੋਣਾ ਨੇ ਸਾਂਝ ਬਣਾਈ ਹੈ। ਬੀਤੇ ਸਪਟੰਬਰ ਮਹੀਨੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕੀਤੀ ਸੀ, ਜਿੱਥੇ ਉਹਨਾਂ ਦੀ ਵੀਜ਼ਾ ਕੰਡੀਸ਼ਨ ਦੇ ਬਾਰੇ ਕੁਝ ਗੱਲਾਂ ਬਾਤਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ। ਵੱਡੀ ਗੱਲ ਇਹ ਹੈ ਕਿ ਨਵਨਿੰਦਰ ਨੂੰ ਅਤੇ ਉਹਨਾਂ ਦੇ ਹਸਬੈਂਡ ਵਿਕਰਮਜੀਤ ਸਿੰਘ ਹੋਣਾ ਨੂੰ ਆਸਟ੍ਰੇਲੀਅਨ ਗੌਰਮੈਂਟ ਵੱਲੋਂ ਇੱਕ ਨਵਾਂ ਵੀਜ਼ਾ ਗ੍ਰਾਂਟ ਕਰ ਦਿੱਤਾ ਗਿਆ। ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕਿਹੜਾ ਵੀਜ਼ਾ ਇਸ ਵੇਲੇ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਅਤੇ ਅੱਗੇ ਵੀਜ਼ੇ ਦੇ ਉੱਤੇ ਕੀ ਕੰਡੀਸ਼ਨਸ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਨਵਨਿੰਦਰ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ।
ਨਵੀਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਵੀਜ਼ਾ ਇਸ ਵੇਲੇ ਕਿਹੜੀ ਸਹੂਲਤ ਤੁਹਾਨੂੰ ਦਿੱਤੀ ਗਈ ਹੈ?
ਇਸ ਸਮੇਂ ਸਾਨੂੰ 485 ਗ੍ਰਾਂਟ ਹੋਇਆ ਹੈਗਾ, ਜਿਹਦੇ ਨਾਲ ਸਾਨੂੰ 2025 ਤੱਕ ਮਿਲਿਆ, ਸਾਨੂੰ 2 ਸਾਲ ਦਾ ਵੀਜ਼ਾ ਮਿਲਿਆ ਔਰ ਸਾਨੂੰ ਉਹਦੇ ਨਾਲ ਪਰਮਿਸ਼ਨ ਮਿਲੀ ਹੈ ਕਿ ਅਸੀਂ ਆਪਣੀ PR ਅਪਲਾਈ ਕਰ ਸਕਦੇ ਹਾਂ ਕਿਸੇ ਵੀ ਬੇਸ ਦੇ ਉੱਤੇ, ਪੁਆਇੰਟ ਬੇਸ ਦੇ ਉੱਤੇ, ਜੇ ਸਪੌਂਸਰ ਮਿਲਦੇ ਆ ਸਪੌਂਸਰ ਲੇਕਿਨ ਉੱਥੋਂ ਵੀ ਸਾਨੂੰ ਫਿਰ ਦੁਬਾਰਾ ਧੋਖਾ ਹੀ ਮਿਲਿਆ, ਜੋ ਪੇਪਰ ਸਬਮਿਟ ਕਰਾਣੇ ਸੀ ਉਹ ਵੀ ਸਬਮਿਟ ਪ੍ਰੋਪਰ ਨਹੀਂ ਕਰਾਏ ਗਏ, ਸੋ ਸਾਨੂੰ ਫਿਰ ਦੁਬਾਰਾ ਨਿਰਾਸ਼ਾ ਹੱਥ ਵਿੱਚ ਆਈ। ਫਿਰ ਅਸੀਂ ਸੋਚਿਆ ਵੀ ਕੁਛ ਨਾ ਕੁਛ ਤਾਂ ਕਰਨਾ ਹੀ ਹੈਗਾ ਆ, ਵਾਪਸ ਜਾਣ ਦੀ ਤਾਂ ਕਦੀ ਆਪਸ਼ਨ ਸਾਡੇ ਕੋਲ ਸੀਗੀ ਹੀ ਨੀ, ਸੋ ਅਸੀਂ ਪਟੀਸ਼ਨ ਦਾਇਰ ਕਰ ਦਿੱਤੀ ਔਰ ਉਸ ਤੋਂ ਬਾਅਦ ਜਿਹੜੇ ਲੋਕ ਸਾਡੇ ਰੈਸਟੋਰੈਂਟ ਆਉਂਦੇ ਸੀ ਉਹਨਾਂ ਵੱਲੋਂ ਗੁਲਵਾ ਦੀ ਜੋ ਕਮਿਊਨਿਟੀ ਹੈਗੀ ਉਹ ਸਾਡੇ ਨਾਲ ਖੜੀ ਹੋ ਗਈ, ਸੋ ਰਿਬੈਕਾ ਸ਼ਾਕੀ ਜੋ ਇੱਥੇ ਦੇ MP ਹੈਗੇ ਨੇ ਸਾਊਥ ਆਸਟ੍ਰੇਲੀਆ ਦੇ, ਅਸੀਂ ਉਹਨਾਂ ਨੂੰ ਅਪਰੋਚ ਕੀਤਾ ਤੇ ਉਹਨਾਂ ਨੇ ਸਾਡੀ ਹੈਲਪ ਕੀਤੀ ਐਂਡਰੂ ਜਾਇਲਜ਼ ਤੱਕ ਸਾਡੀ ਗੱਲ ਪਹੁੰਚਾਉਣ ਦੇ ਵਿੱਚ, ਮਲਟੀਪਲ ਲੈਟਰਸ ਲਿਖੀਆਂ ਔਰ ਜੋ ਮੇਅਰ ਸੀ ਇੱਥੇ ਦੇ ਉਹਨਾਂ ਨੇ ਵੀ ਸਾਡੀ ਹੈਲਪ ਕੀਤੀ, ਮਲਟੀਪਲ ਲੈਟਰਸ ਲਿਖੀਆਂ, 3500 ਲੈਟਰ ਜਿਹੜੀਆਂ ਗੁਲਾ ਕਮਿਊਨਿਟੀ ਨੇ ਆਪਣੇ ਵੱਲੋਂ ਐਂਡਰੂ ਜਾਇਲਜ਼ ਜੋ ਇਮੀਗ੍ਰੇਸ਼ਨ ਦੇ ਮਿਨਿਸਟਰ ਉਹਨਾਂ ਨੂੰ ਲਿਖਿਆ ਵੀ ਇੱਥੇ ਰਹਿਣਾ ਮਤਲਬ ਸਾਡੇ ਲਈ ਹੈਗਾ ਕਿਉਂਕਿ ਸਾਡਾ ਘਰ ਹੀ ਇਹ ਹੈਗਾ ਆ।
ਮੈਨੂੰ ਯਾਦ ਆ ਤੁਸੀਂ ਸਾਨੂੰ ਉਦੋਂ ਟੈਲੀਫੋਨ ਲਾਈਨ ਤੇ ਦੱਸਿਆ ਸੀ ਕਿ ਕਈ ਵਾਰ ਤੁਹਾਡੀ ਜਿਹੜੀ ਇਹ ਪਲੀਜ਼ ਸੀ, ਤੁਹਾਡੀ ਰਿਕੁਐਸਟ ਸੀ, ਉਹਨੂੰ ਰਿਜੈਕਟ ਵੀ ਕਰ ਦਿੱਤਾ ਗਿਆ ਸੀ। ਤੁਹਾਡੇ ਲਾਇਰ ਨਾਲ ਵੀ ਮੇਰੀ ਗੱਲ ਹੋਈ ਸੀ, ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਵਾਰ ਵਾਰ ਕੋਸ਼ਿਸ਼ ਜਾਰੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਉਹਨਾਂ ਤੋਂ ਇਸ ਚੀਜ਼ ਦੇ ਵਿੱਚ ਇੰਟਰਵੈਂਸ਼ਨ ਲਈ ਜਾਵੇ, ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਵੱਲੋਂ ਜਿਹੜੀ ਇਸ ਕੇਸ ਦੀ ਸੁਣਵਾਈ ਕੀਤੀ ਜਾਵੇ ਅਤੇ ਤੁਹਾਨੂੰ ਵੀਜ਼ਾ ਦਿੱਤਾ ਜਾਵੇ। ਕਿੰਨਾ ਕੁ ਔਖਾ ਸੀਗਾ ਪੂਰਾ ਪ੍ਰੋਸੈਸ, ਕਿਸ ਤਰ੍ਹਾਂ ਲੜੀਵਾਰ ਲੜੀ ਵਿੱਚ ਜੇ ਮੈਂ ਤੁਹਾਨੂੰ ਪੁੱਛਾਂ ਤਾਂ ਕਿਸ ਤਰ੍ਹਾਂ ਤੁਹਾਨੂੰ ਇਹ ਵੀਜ਼ਾ ਮਿਲਿਆ?
ਸਟਰਗਲ ਤਾਂ ਬਹੁਤ ਜ਼ਿਆਦਾ ਲੰਬੀ ਚੱਲਦੀ ਰਹੀ ਸਾਡੀ, ਕਿਉਂਕਿ ਅਸੀਂ ਠਾਣ ਲਈ ਸੀਗੀ ਕਿ ਅਸੀਂ ਗਿਵ ਅਪ ਨਹੀਂ ਕਰਨਾ ਹੈਗਾ ਕਿਸੇ ਵੀ ਹਾਲਤ ਵਿੱਚ। ਜਦੋਂ ਸਭ ਤੋਂ ਪਹਿਲਾਂ ਜੋ ਸਾਡੀ ਮਿਨਿਸਟੀਰੀਅਲ ਇੰਟਰਵੈਂਸ਼ਨ ਗਈ ਸੀਗੀ ਉਹ 2019 ਚ ਗਈ ਸੀ, ਉਸ ਤੋਂ ਬਾਅਦ 2023 ਤੱਕ ਸਾਡੀ ਫੋਰਥ ਇੰਟਰਵੈਂਸ਼ਨ ਸੀ। ਜੋ ਯੂਜਲੀ ਤੁਸੀਂ ਮਿਨਿਸਟਰ ਨੂੰ ਸਿਰਫ 2 ਹੀ ਇੰਟਰਵੈਂਸ਼ਨ ਪਾ ਸਕਦੇ ਹੋ, ਤੀਸਰੀ ਤੁਹਾਨੂੰ ਅਲਾਓ ਨਹੀਂ ਹੁੰਦੀ, ਪਰ ਕਿਉਂਕਿ ਜਦੋਂ ਪਟੀਸ਼ਨ ਦਾਇਰ ਕੀਤੀ ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਨਾਲ ਜੁੜਦੇ ਰਹੇ ਤਾਂ ਈਵਨ ਤੋਂ ਮੇਰੀ ਰਿਜੈਕਸ਼ਨ ਆਉਂਦੀਆਂ ਰਹੀਆਂ। ਸਾਡੀ ਜਦੋਂ ਅਸੀਂ ਇੰਟਰਵੈਂਸ਼ਨ ਮਿਨਿਸਟਰੀਅਲ ਇੰਟਰਵੈਂਸ਼ਨ ਦਿੱਤੀ, ਉਹਨਾਂ ਨੇ ਸਾਡੀ ਐਪਲੀਕੇਸ਼ਨ ਬਿਨਾਂ ਦੇਖੇ ਹੀ ਰਿਜੈਕਟ ਕਰ ਦਿੱਤੀ। ਪਹਿਲੀ 3 ਵਾਰ ਬਿਨਾਂ ਦੇਖੇ ਸਾਡੀ ਰਿਜੈਕਟ ਹੋ ਚੁੱਕੀ ਸੀ। ਉਹਨਾਂ ਨੇ ਕਦੀ ਕੋਈ ਜੋ ਡਾਕੂਮੈਂਟ ਅਸੀਂ ਸੈਂਡ ਕੀਤਾ ਇਮੀਗ੍ਰੇਸ਼ਨ ਮਿਨਿਸਟਰ ਆਫਿਸ ਨੂੰ, ਉਹਨਾਂ ਨੇ ਕਦੀ ਵੀ ਮਤਲਬ ਚੈੱਕ ਹੀ ਨਹੀਂ ਕੀਤਾ, ਦੇਖਿਆ ਹੀ ਨਹੀਂ ਔਰ ਬਿਨਾਂ ਦੇਖੇ ਸਾਨੂੰ ਕਹਿੰਦੇ ਰਹੇ ਵੀ ਤੁਸੀਂ ਚਲੇ ਜਾਓ, ਇਹ ਕੰਸੀਡਰ ਨਹੀਂ ਕਰੀ ਜਾਏਗੀ ਐਪਲੀਕੇਸ਼ਨ। ਲੇਕਿਨ ਜਦੋਂ ਫੋਰਥ ਟਾਈਮ ਜਦੋਂ ਮੀਡੀਆ ਇਨਵੋਲਵ ਹੋਇਆ ਔਰ ਜਦੋਂ ਜਿਹੜੇ ਪਬਲਿਕ ਇਨਵੋਲਵ ਜ਼ਿਆਦਾ ਹੋ ਗਈ, ਉਸ ਤੋਂ ਬਾਅਦ ਮਿਨਿਸਟਰ ਨੇ ਸਾਨੂੰ ਉਹਨਾਂ ਨੇ ਸਾਡੀ ਲੈਟਰ ਨੂੰ ਕੰਸੀਡਰ ਕੀਤਾ ਔਰ ਐਡੀਸ਼ਨਲ ਡਾਕੂਮੈਂਟ ਜੋ ਉਹਨਾਂ ਨੂੰ ਹੈਲਪ ਕਰੇ ਸਾਡੇ ਲਈ ਡਿਸੀਜ਼ਨ ਲੈਣ ਲਈ ਉਹਨਾਂ ਨੇ ਰਿਕੁਐਸਟ ਕੀਤੇ। ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਰੀ ਵੀ ਦੇਖੀ ਨਹੀਂ ਹੈ, ਕਿਉਂਕਿ ਗੱਲ ਇਹ ਹੈ ਕਿ ਆਪਣਾ ਗਵਰਨਮੈਂਟ ਪ੍ਰੋਸੈਸ ਹੀ ਆਈ ਥਿੰਕ ਇੱਦਾਂ ਦਾ ਹੈ ਕਿ ਇੱਕ ਵਾਰੀ ਜੇ ਰਿਜੈਕਸ਼ਨ ਹੋ ਜਾਂਦੀ ਹੈ ਤਾਂ ਉਹਨਾਂ ਦੇ ਇੱਕ ਸਿਸਟਮ 'ਚ ਚੜ ਗਈ, ਤੇ ਉਹਨਾਂ ਨੇ ਹੋਰ ਕਿਸੇ ਚੀਜ਼ ਨੂੰ ਕੰਸੀਡਰ ਕਰਨ ਦਾ ਸੋਚਿਆ ਵੀ ਨਹੀਂ ਹੈ ਵੀ ਸ਼ਾਇਦ ਨਵੇਂ ਡਾਕੂਮੈਂਟਸ ਹੋ ਸਕਦੇ, ਨਵੇਂ ਸਰਕਮਸਟੈਂਸਿਸ ਹੋ ਸਕਦੇ ਆ। ਥੈਂਕ ਗੋਡ ਜੋ ਸਾਨੂੰ ਲਾਇਰ ਮਿਲਿਆ ਉਹ ਬਹੁਤ ਅੱਛਾ ਸੀ, ਉਹਨਾਂ ਨੇ ਸਾਡਾ ਸਾਥ ਨਹੀਂ ਛੱਡਿਆ ਬਿਲਕੁਲ ਵੀ। ਉਹਨਾਂ ਨੇ ਜਦੋਂ ਸਾਡੇ ਨਾਲ ਹੋਈ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲ ਕੀਤੀ, ਈਵਨ ਜਦੋਂ ਰਿਜੈਕਸ਼ਨ ਵੀ ਹੁੰਦੀਆਂ ਗਈਆਂ ਤਾਂ ਉਹਨਾਂ ਨੇ ਜਦੋਂ ਮੈਂ ਉਹਨਾਂ ਨੂੰ ਫੋਨ ਕਰਦੀ ਸੀ ਕੋਈ ਨਵਾਂ ਰਸਤਾ ਲੱਭਣ ਲਈ, ਉਹ ਮੇਰੇ ਨਾਲ ਟਾਈਮ ਕੱਢਦੇ ਸੀ ਗੱਲ ਕਰਨ ਵਾਸਤੇ। ਸੋ ਈਵਨ ਤੋਂ ਥਰਡ ਰਿਜੈਕਸ਼ਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਫੋਰਥ ਨਹੀਂ ਹੋ ਸਕਦੀ, ਵੀ ਯੂ ਹੈਵ ਟੂ ਲੀਵ। ਲੇਕਿਨ ਕਿਸਮਤ ਦੇ ਨਾਲ ਇੱਕ ਫੇਰ ਆਪਣੇ ਆਪ ਜੋ ਕਿਉਂਕਿ ਪਬਲਿਕ ਨੇ ਇੰਨਾ ਜ਼ਿਆਦਾ ਉਹ ਕਰਿਆ ਤੇ ਮੇਰੀ ਖੁਦ ਬੋ ਖੁਦ ਇੰਟਰਵੈਂਸ਼ਨ ਸਿਸਟਮ ਵਿੱਚ ਲੌਜ ਹੋ ਗਈ। ਇਹ ਸਟਰਗਲ ਜੇ ਦੇਖਿਆ ਜਾਵੇ ਮੇਰਾ 8-9 ਸਾਲ ਦਾ ਸਟਰਗਲ ਸੀ ਸਿੰਸ ਦ ਫਸਟ ਰਿਜੈਕਸ਼ਨ ਜੋ, ਔਰ ਉਸ ਤੋਂ ਪਹਿਲਾਂ ਮੈਂ ਆਲਰੇਡੀ 7 ਸਾਲ ਇੱਥੇ ਦੀ ਮੈਂ ਸਟੱਡੀ ਕਰ ਹੀ ਰਹੀ ਸੀਗੀ ਵਨ ਆਫਟਰ ਦ ਅਨਦਰ, ਕਿਉਂਕਿ ਰੂਲਸ ਚੇਂਜ ਹੁੰਦੇ ਰਹੇ। ਲੇਕਿਨ ਜੋ ਰਿਜੈਕਸ਼ਨ ਦਾ ਜੋ ਪ੍ਰੋਸੀਜਰ ਸ਼ੁਰੂ ਹੋਇਆ, ਜਦੋਂ ਇੱਕ ਰਿਜੈਕਸ਼ਨ ਹੋਈ ਉਸ ਤੋਂ ਬਾਅਦ ਦੂਸਰੀ ਫਿਰ ਤੀਸਰੀ, ਔਰ ਸਭ ਤੋਂ ਜ਼ਿਆਦਾ ਹਾਰਡ ਚੀਜ਼ ਜੋ ਮੁਸ਼ਕਿਲ ਜੋ ਸੀਗਾ ਟਾਈਮ ਉਹ ਸੀਗਾ ਕਿ ਹਰ 3 ਮਹੀਨੇ ਬਾਅਦ ਵੀਜ਼ਾ ਅਪਲਾਈ ਕਰਨਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਸਾਨੂੰ ਵੀਜ਼ਾ ਮਿਲੇਗਾ ਜਾਂ ਸਾਨੂੰ ਕੰਮ ਅੱਗੇ ਵਧੇਗਾ। ਜਿੱਥੇ ਵੀ ਜਾਂਦੇ ਸੀ ਉੱਥੇ ਨਿਰਾਸ਼ਾ ਹੱਥ ਜਾਂਦੀ ਸੀ, ਹਰ ਪਾਸੇ ਹੁੰਦਾ ਸੀਗਾ ਕਿ ਬਸ ਹੁਣ ਕੁਛ ਨਹੀਂ ਹੋ ਸਕਦਾ ਤੁਸੀਂ ਚਲੇ ਜਾਵੋ। ਪਰ ਰੱਬ ਨੇ ਸਾਨੂੰ ਮੋਟੀਵੇਟ ਹੀ ਇੰਨਾ ਕਰਕੇ ਰੱਖਿਆ, ਰੱਬ ਨੇ ਸਾਡਾ ਸਾਥ ਹੀ ਇੰਨਾ ਜ਼ਿਆਦਾ ਦਿੱਤਾ ਵਾਹਿਗੁਰੂ ਨੇ ਕਿ ਅਸੀਂ ਬਸ ਕਰਦੇ ਰਹੇ, ਅੱਗੇ ਵੱਧਦੇ ਗਏ ਬਿਨਾਂ ਗਿਵ ਅਪ ਕੀਤੇ। ਡਿਪਰੈਸ਼ਨ ਐਨਜ਼ਾਇਟੀ ਸਾਡੇ ਨਾਲ ਚੱਲਦੀਆਂ ਰਹੀਆਂ, ਲੇਕਿਨ ਗਿਵ ਅਪ ਕਰਨ ਦਾ ਕੋਈ ਹੈ ਹੀ ਨਹੀਂ ਸੀ, ਕਿਉਂਕਿ ਜਾਣ ਦਾ ਕੋਈ ਬਣਿਆ ਹੀ ਨਹੀਂ ਸੀਗਾ ਕਿ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ।
ਜੀ, ਮੇਰਾ ਖਿਆਲ ਹੈ ਤੁਸੀਂ ਸਾਨੂੰ ਉਦੋਂ ਦੱਸਿਆ ਵੀ ਸੀ ਤੁਹਾਡੇ ਕੋਲ ਇੱਥੇ ਫਰ ਫੈਮਿਲੀ ਸੀ, ਤੁਹਾਡੇ ਕੋਲ ਪੈਟ ਰੱਖੇ ਹੋਏ ਸੀ ਕੁਝ, ਜਿਨ੍ਹਾਂ ਨੂੰ ਤੁਸੀਂ ਰੈਸਕਿਊ ਕੀਤਾ ਸੀ ਮੇਰਾ ਖਿਆਲ ਹੈ।
ਹਾਂਜੀ, ਦੇਖੋ ਸ਼ਾਇਦ ਇੱਕ ਟਾਈਮ ਦੇ ਉੱਤੇ ਅਸੀਂ ਸੋਚਿਆ ਵੀ ਸੀ ਵੀ ਚਲੋ ਹੁਣ ਕੋਈ ਗੱਲ ਨੀ, 2017 ਤੋਂ ਪਹਿਲਾਂ ਵੀ ਚਲੋ ਜੇ ਕੁਛ ਨੀ ਬਣਿਆ ਤਾਂ ਪਿੱਛੇ ਹੈਗੇ ਆ, ਫੈਮਿਲੀ ਹੈਗੀ ਆ ਇੰਡੀਆ ਵਿੱਚ, ਚਲੇ ਜਾਵਾਂਗੇ ਫਿਰ ਦੁਬਾਰਾ ਸ਼ੁਰੂ ਕਰ ਲਵਾਂਗੇ। ਲੇਕਿਨ ਜਦੋਂ ਸਾਡੀ ਲਾਈਫ ਦੇ ਵਿੱਚ ਸਾਡੇ ਜੋ ਐਨੀਮਲਸ ਆ ਗਏ ਸਾਡੀ ਫੈਮਿਲੀ ਬਣ ਕੇ, ਉਸ ਤੋਂ ਬਾਅਦ ਤਾਂ ਫਿਰ ਗੱਲ ਇਹ ਹੈ ਕਿ ਜੇਕਰ ਤੁਸੀਂ ਇੱਥੇ ਕੋਈ ਐਨੀਮਲ ਪੈਟ ਰੱਖਦੇ ਹੋ ਤੁਹਾਨੂੰ ਸਿਰਫ ਇੱਕ ਜਾਂ ਦੋ ਹੀ ਇੰਡੀਆ ਚਲੇ ਜਾਣੇ ਅਲਾਓ ਹੈਗੇ, ਪਰ ਬਾਕੀ ਤੁਹਾਨੂੰ ਛੱਡ ਕੇ ਜਾਣੇ ਪੈਣੇ ਆ। ਸਾਡੇ ਜਿੰਨੇ ਵੀ ਐਨੀਮਲਸ ਹੈਗੇ ਆ ਉਹ ਰੈਸਕਿਊਡ ਆ, ਜੋ ਆਰ ਐਸ ਪੀ ਸੀ ਏ ਤੋਂ ਲਿੱਤੇ ਗਏ ਆ ਜਾਂ ਕਿਸੇ ਨੇ ਗਿਵ ਅਪ ਕਰ ਦਿੱਤੇ ਆ ਔਰ ਟੇਕ ਕੇਅਰ ਨਹੀਂ ਕਰ ਪਾਉਂਦੇ ਤੇ ਅਸੀਂ ਉਹਨਾਂ ਨੂੰ ਰੱਖਿਆ ਹੋਇਆ। ਸਾਡਾ ਮਨ ਨਹੀਂ ਸੀਗਾ ਕਿ ਜੋ ਆਲਰੇਡੀ ਉਹ ਇੰਨੇ ਹਾਲਾਤਾਂ ਵਿੱਚ ਗੁਜ਼ਰੇ ਨੇ, ਅਬੈਂਡਨਮੈਂਟ ਦੇ ਵਿੱਚ ਗੁਜ਼ਰੇ ਨੇ, ਉਹਨਾਂ ਨੂੰ ਦੁਬਾਰਾ ਅਸੀਂ ਉਹ ਕਰੀਏ। ਤੇ ਉਸਨੇ ਸਾਨੂੰ ਹੋਰ ਅੱਗੇ ਉਤਸ਼ਾਹ ਦਿੰਦੇ ਰਹੇ ਕਿ ਵੀ ਬਸ ਹੁਣ ਲੜਦੇ ਰਹੋ, ਅੱਗੇ ਮੰਜ਼ਿਲ ਅੱਗੇ ਹੈਗੀ ਹੈ। ਅਸੀਂ ਜਿੰਨੇ ਪ੍ਰੋਬਲਮ ਵਿੱਚ ਜਿੰਨੀ ਡਿਪਰੈਸ਼ਨ ਵਿੱਚ ਅਸੀਂ ਗੁਜ਼ਰੇ ਹੈਗੇ ਆ, ਵੀ ਜਿਵੇਂ ਕਿ ਇੱਕ ਟਾਈਮ ਤੇ ਹੁੰਦਾ ਸੀ ਵੀ ਬਸ ਹੁਣ ਕੁਛ ਹੋ ਜਾਵੇ, ਮਤਲਬ ਜੋ ਜੋ ਮੈਂਟਲ ਸਟ੍ਰੈਸ ਜੋ ਸਾਨੂੰ ਬਹੁਤ ਜ਼ਿਆਦਾ ਰਿਹਾ ਗਾ, ਔਰ ਉਸ ਤੋਂ ਬਹੁਤ ਆਸਾਨੀ ਨਾਲ ਅਸੀਂ ਨਿਕਲਦੇ ਰਹੇ ਹਾਂ, ਹਰ ਇੱਕ ਨਵੇਂ ਦਿਨ ਨੂੰ ਲੈ ਕੇ ਚੱਲਦੇ ਰਹੇ ਹਾਂ, ਬਿਕੋਜ਼ ਸਾਡੇ ਐਨੀਮਲ ਸਾਡੇ ਨਾਲ ਸੀਗੇ। ਸਾਨੂੰ ਕੰਮ ਦੇ ਉੱਤੇ ਵੀ ਜਾਣਾ, ਸਾਨੂੰ ਇਹ ਹੁੰਦਾ ਸੀ ਵੀ ਠੀਕ ਹੈ ਬੱਚਿਆਂ ਨੂੰ ਤਾਂ ਰੋਟੀ ਖਵਾਉਣੀ ਹੈਗੀ ਆ ਨਾ, ਤਾਂ ਜਾਣਾ ਹੈਗਾ ਅੱਗੇ ਵਧਣਾ ਹੈਗਾ। ਤੇ ਇਸ ਕਰਕੇ ਅਸੀਂ ਆਈ ਥਿੰਕ ਹੁਣ ਜਿੱਥੇ ਹੈਗੇ ਹਾਂ ਉਹ ਇਸ ਕਰਕੇ ਆ ਕਿਉਂਕਿ ਸਾਡੇ ਨਾਲ ਇਹ ਫੈਮਿਲੀ ਦੀ ਤਰ੍ਹਾਂ ਬਣ ਕੇ ਸਾਡੇ ਰਹੇ ਆ। ਸਾਡੇ ਕੋਲ 30 ਜਾਨਵਰ ਨੇ, ਇਨਕਲੂਡਿੰਗ ਬਿੱਲੀ, ਰੈਬਿਟ, ਡੋਗਸ ਐਂਡ ਬਾਕੀ ਜੋ ਬਰਡਸ ਐਂਡ ਚੁਕਸ ਹੈਗੀਆਂ ਨੇ, ਤੇ ਕੁੱਲ ਮਿਲਾ ਕੇ 30 ਨੇ
ਜੀ,
ਔਰ ਉਹੀ ਸਾਡੀ ਫੈਮਿਲੀ ਆ ਜੋ ਸਾਨੂੰ ਬਹੁਤ ਇੰਪੋਰਟੈਂਟ ਆ
ਜੀ। ਇਹ ਬਹੁਤ ਵੱਡੀ ਗੱਲ ਹੈ ਨਵੀ, ਜਦੋਂ ਆਪਦੇ ਆਪ ਤੇ ਬਿਪਤਾ ਆਈ ਹੋਵੇ, ਆਪਦਾ ਜਦੋਂ ਹਲੇ ਪਤਾ ਨਹੀਂ ਹੁੰਦਾ ਕਿ ਅਸੀਂ ਇੱਥੇ ਰਹਿ ਪਾਉਣਾ ਨਹੀਂ ਰਹਿ ਪਾਉਣਾ, ਪਰ ਫਿਰ ਵੀ ਤੁਸੀਂ ਏਡੀ ਵੱਡੀ ਜ਼ਿੰਮੇਵਾਰੀ ਜੋ ਤੁਸੀਂ ਉਹਨਾਂ ਪੈਟਸ ਨੂੰ ਲੈ ਕੇ ਉਹਨਾਂ ਜਾਨਵਰਾਂ ਨੂੰ ਲੈ ਕੇ ਨਿਭਾਈ ਹੈ। ਕਈ ਵਾਰੀ ਕਹਿੰਦੇ ਆ ਨਾ ਰੱਬ ਕੋਲੇ ਬੈਠਾ ਸੁਣਦਾ ਹੁੰਦਾ, ਜਾਂ ਫਿਰ ਕਿਸੇ ਦੇ ਹੋਰ ਦੇ ਕਰਮਾਂ ਦੇ ਕਰਕੇ ਸਾਨੂੰ ਜੋ ਮਿਲਦਾ। ਮੇਰਾ ਖਿਆਲ ਹੈ ਤੁਸੀਂ ਜੋ ਇਹਨਾਂ ਪੈਟਸ ਦੇ ਲਈ ਕਰ ਰਹੇ ਹੋ, ਜੋ ਇਹਨਾਂ ਐਨੀਮਲਸ ਦੇ ਲਈ ਕਰ ਰਹੇ ਹੋ, ਉਹ ਵੀ ਇੱਕ ਬਹੁਤ ਵੱਡੀ ਗੱਲ ਹੈ। ਤੇ ਨਵੀਂ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ, 18 ਸਾਲ ਤੁਹਾਨੂੰ ਤੁਸੀਂ ਕਿਹਾ ਆਸਟ੍ਰੇਲੀਆ ਦੇ ਵਿੱਚ ਹੋ ਗਏ, ਇੱਕ ਲੰਬਾ ਸਮਾਂ ਤੁਸੀਂ ਸੰਘਰਸ਼ ਵੀ ਇਹ ਕੀਤਾ ਕਿ ਤੁਹਾਡਾ ਵੀਜ਼ਾ ਜਿਹੜਾ ਤੁਹਾਨੂੰ ਸਟੇਬਿਲਿਟੀ ਥੋੜ੍ਹਾ ਅਨਸਟੇਬਲ ਸੀਗਾ, ਫਿਊਚਰ ਪਤਾ ਨਹੀਂ ਸੀਗਾ ਵੀ ਕੀ ਬਣਨਾ ਕੀ ਨਹੀਂ ਬਣਨਾ, ਇੱਕ ਬਹੁਤ ਵੱਡੀ ਜਿੱਤ ਹੈ ਤੁਹਾਡੇ ਲਈ ਇਹ ਜਦੋਂ ਸਰਕਾਰ ਵੱਲੋਂ ਤੁਹਾਨੂੰ ਇੱਕ ਓਪਰਚੁਨਿਟੀ ਦਿੱਤੀ ਗਈ ਹੈ। ਬਹੁਤ ਸਾਰੇ ਕੇਸਿਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਹਾਡੇ ਤਰ੍ਹਾਂ ਜੈਨੂਇਨ ਕੇਸ ਹੁੰਦੇ ਆ, ਕਈ ਵਾਰੀ ਲਾਇਰਸ ਦੀ ਮਿਸਗਾਈਡੈਂਸ ਕਰਕੇ ਜਾਂ ਫਿਰ ਕਈ ਵਾਰੀ ਹੋਰ ਨੌਲੇਜ ਨਹੀਂ ਹੁੰਦੀ ਅਤੇ ਗਲਤ ਫਾਈਲ ਲੱਗ ਜਾਂਦੀ ਹੈ, ਅਤੇ ਇੱਦਾਂ ਦੇ ਜੈਨੂਇਨ ਕੇਸਿਸ ਨੂੰ ਵੀ ਕਈ ਵਾਰੀ ਡੈਪੂਟੇਸ਼ਨ ਦਾ ਸਾਹਮਣਾ ਕਰਨਾ ਪੈਂਦਾ, ਤੁਹਾਡਾ ਉਹਨਾਂ ਦੇ ਲਈ ਕੀ ਸੁਨੇਹਾ ਹੋਏਗਾ?
ਮੈਂ ਤਾਂ ਇਹੀ ਕਹਿੰਦੀ ਹਾਂ ਕਿ ਵੀ ਗਿਵ ਅਪ ਨਾ ਕਰੋ, ਜ਼ਿਆਦਾ ਤੋਂ ਜ਼ਿਆਦਾ ਨੌਲੇਜ ਲੈਣ ਦੀ ਕੋਸ਼ਿਸ਼ ਕਰੋ। ਅੱਜ ਕੱਲ੍ਹ ਤਾਂ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਆਈ ਸੀਗੀ ਉਦੋਂ ਤਾਂ ਆਪਣੇ ਕੋਲ ਇੰਟਰਨੈਟ ਆਪਣੇ ਕੋਲ ਇੰਨਾ ਜ਼ਿਆਦਾ ਇੰਨਾ ਹੁੰਦਾ ਨਹੀਂ ਸੀ, ਇੰਨੀਆਂ ਆਪਸ਼ਨਸ ਨਹੀਂ ਸੀ ਹੁੰਦੀਆਂ ਜੋ ਅੱਜ ਕੱਲ੍ਹ ਆਪਸ਼ਨਸ ਆਪਣੇ ਮੋਬਾਈਲ ਦੇ ਵਿੱਚ ਹੀ ਹੈਗੀਆਂ ਨੇ। ਔਰ ਸੈਕਿੰਡ ਓਪੀਨੀਅਨ ਹਮੇਸ਼ਾ ਲੈਣੀ ਚਾਹੀਦੀ ਆ। ਜੇ ਇੱਕ ਲੋਇਰ ਤੁਹਾਨੂੰ ਗਲਤ ਗਾਈਡ ਕਰ ਸਕਦਾ ਆ, ਦੇਰ ਇਜ਼ ਅ ਪੋਸੀਬਿਲਿਟੀ ਕਿ ਤੁਹਾਨੂੰ ਸੈਕਿੰਡ ਓਪੀਨੀਅਨ ਹੋਣੀ ਚਾਹੀਦੀ ਆ। ਔਰ ਬਸ ਇਹ ਹੈ ਕਿ ਵੀ ਨਵੇਂ ਜੋ ਰੂਲਸ ਆਉਂਦੇ ਨੇ, ਜੋ ਖ਼ਬਰਾਂ ਨੂੰ ਦੇਖਦੇ ਰਹੋ, ਜੋ ਇਮੀਗ੍ਰੇਸ਼ਨ ਦੀ ਜੋ ਵੈਬਸਾਈਟ ਆ ਉਹਨੂੰ ਫੋਲੋ ਕਰਦੇ ਰਹੋ, ਕਿਉਂਕਿ ਤੁਹਾਨੂੰ ਨੀ ਪਤਾ ਲੱਗਦਾ ਕਿਹੜੇ ਵੇਲੇ। ਕਈ ਵਾਰੀ ਕੀ ਹੁੰਦਾ ਕਿ ਜੋ ਲੋਇਰਸ ਹੁੰਦੇ ਆ ਉਹ ਮਤਲਬ ਦੇਖ ਨਹੀਂ ਪਾਉਂਦੇ, ਜਾਂ ਉਹਨਾਂ ਨੂੰ ਖੁਦ ਦਾ ਆਪਣਾ ਹੀ ਇੱਕ ਫਾਇਦਾ ਹੁੰਦਾ ਆ, ਉਹਨਾਂ ਨੇ ਆਪਣੇ ਫਾਇਦੇ ਨੂੰ ਲੈ ਕੇ ਚੱਲਣਾ ਆ। ਸੋ ਕੀ ਹੁੰਦਾ ਕਿ ਤੁਹਾਡੀ ਜੋ ਫਾਈਲ ਹੁੰਦੀ ਹੈ ਨਾ ਓਵਰਲੁਕਡ ਹੋ ਜਾਂਦੀ ਆ, ਤੇ ਜੇਕਰ ਆਪਾਂ ਖੁਦ ਹੀ ਹਰ ਇੱਕ ਚੀਜ਼ ਹਰ ਪ੍ਰੋਸੈਸ 'ਚ ਇਨਵੋਲਵ ਰਹੀਏ, ਬਲਾਈਂਡਲੀ ਉਹਨਾਂ ਨੂੰ ਫੋਲੋ ਨਾ ਕਰਦੇ ਹੋਏ ਆਪਾਂ ਆਪਣੇ ਕੇਸ ਨੂੰ ਆਪਣੇ ਹੱਥ 'ਚ ਲੈ ਕੇ ਚੱਲੀਏ, ਦੇਰ ਇਜ਼ ਅ ਹਾਈ ਪੋਸੀਬਿਲਿਟੀ ਕਿ ਤੁਸੀਂ ਮਾਤ ਕਦੀ ਖਾਵੋਗੇ ਹੀ ਨਹੀਂ। ਮੇਰੇ ਕੇਸ ਵਿੱਚ ਵੀ ਆਈ ਥਿੰਕ ਸ਼ੁਰੂ ਸ਼ੁਰੂ ਵਿੱਚ ਇਹੀ ਚੀਜ਼ ਰਹੀ ਸੀ ਕਿ ਮੈਂ ਬਲਾਈਂਡਲੀ ਉਹਨਾਂ ਦੀ ਜੋ ਐਡਵਾਈਸ ਸੀ ਉਹਨਾਂ ਨੂੰ ਫੋਲੋ ਕਰਦੀ ਰਹੀ, ਲੋਇਰਸ ਦੀ ਵੀ ਚਲੋ ਠੀਕ ਹੈ ਪੇਪਰ ਮੰਗਿਆ ਆ ਲਓ ਪੜ੍ਹੋ, ਕਦੀ ਉਹਨਾਂ ਨੂੰ ਫੋਨ ਕਰਕੇ ਫੋਲੋ ਅਪ ਜ਼ਿਆਦਾ ਨਹੀਂ ਕਰਿਆ ਵੀ ਚਲੋ ਮੈਂ ਡਿਸਟਰਬ ਨਾ ਕਰਾਂਗੀ। ਪਰ ਜਦੋਂ ਮੈਂ ਇੰਨੀ ਮੁਸੀਬਤ ਚੋਂ ਨਿਕਲੀ ਆ, ਮੈਂ ਲੈਸਨ ਲਰਨ ਕੀਤਾ ਆ ਕਿ ਕਿਉਂਕਿ ਫਾਈਲ ਸਾਡੀ ਆ, ਅਸੀਂ ਹੀ ਸਾਰਾ ਕੁਛ ਧਿਆਨ ਰੱਖਣਾ ਆ, ਬਾਕੀ ਜੋ ਪ੍ਰੋਸੈਸ ਹੈਗਾ ਉਹ ਸਾਨੂੰ ਪਤਾ ਹੋਣਾ ਚਾਹੀਦਾ, ਇੱਕ ਇੱਕ ਸਟੈਪ ਕਿਸ ਤਰੀਕੇ ਦੇ ਨਾਲ ਹੁੰਦਾ ਆ, ਕਿ ਆਪਾਂ ਨੂੰ ਪ੍ਰੋਪਰ ਗਾਈਡੈਂਸ ਮਿਲ ਰਹੀ ਆ। ਸੈਕਿੰਡ ਓਪੀਨੀਅਨ ਲੈਣ ਤੋਂ ਝਿਜਕਣਾ ਨਹੀਂ ਚਾਹੀਦਾ ਹੈਗਾ, ਸ਼ਰਮਾਉਣਾ ਨਹੀਂ ਚਾਹੀਦਾ। ਯੂਜਲੀ ਮੈਂ ਕੀ ਹੁੰਦਾ ਕਿ ਸਾਡੇ ਜਦੋਂ ਆਪਣੇ ਮਾਈਗ੍ਰੈਂਟ ਜਦੋਂ ਆਪਾਂ ਇੱਥੇ ਹੋ ਕੇ ਆਉਂਦੇ ਹਾਂ ਆਪਾਂ ਡਰਦੇ ਰਹਿੰਦੇ ਹਾਂ, ਪਰ ਗਵਰਨਮੈਂਟ ਜੋ ਹੈਗੀ ਆ ਜੇਕਰ ਆਪਾਂ ਆਵਾਜ਼ ਲਗਾਵਾਂਗੇ ਤਾਂ ਉਹ ਸਾਡੀ ਹੈਲਪ ਕਰਦੀ ਆ। ਝਿਜਕਣਾ ਨਹੀਂ ਚਾਹੀਦਾ ਹੈਗਾ, ਇੱਥੇ ਬਹੁਤ ਸਾਰੀਆਂ ਸਹੂਲਤਾਂ ਸਟੂਡੈਂਟਸ ਵਾਸਤੇ ਔਰ ਕੋਈ ਵੀ ਮਾਈਗ੍ਰੈਂਟ ਹੈਗਾ ਉਹਨਾਂ ਵਾਸਤੇ ਓਫੀਸ਼ੀਅਲੀ ਤੌਰ ਤੇ ਬੈਠੀਆਂ ਨੇ, ਜੋ ਤੁਸੀਂ ਇੱਕ ਵਾਰੀ ਜਾ ਕੇ ਉਹਨਾਂ ਨਾਲ ਗੱਲ ਕਰੋਗੇ ਉਹ ਤੁਹਾਡੀ ਹੈਲਪ ਕਰਨਗੇ ਔਰ ਤੁਹਾਨੂੰ ਪ੍ਰੋਪਰਲੀ ਗਾਈਡ ਕਰਨਗੇ।
ਜੀ,
ਸੋ ਸੈਕਿੰਡ ਓਪੀਨੀਅਨ ਇਜ਼ ਦ ਮਸਟ।
ਜੀ, ਤੇ ਨਵੀਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ, ਤੁਸੀਂ ਕਿਹਾ ਤੁਹਾਨੂੰ ਹੁਣ 485 ਵੀਜ਼ਾ ਦਿੱਤਾ ਗਿਆ ਜਿਹਦੇ ਵਿੱਚ ਤੁਸੀਂ PR ਲਗਾ ਸਕਦੇ ਹੋ, ਕਿੰਨੇ ਚਿਰ ਦੇ ਲਈ ਤੁਹਾਨੂੰ ਇਹ ਵੀਜ਼ਾ ਦਿੱਤਾ ਗਿਆ ਤੇ ਕੀ ਕੀ ਕੰਡੀਸ਼ਨਸ ਹੈ ਇਸ ਵੀਜ਼ੇ ਦੇ ਉੱਤੇ, ਕਿਸ ਤਰ੍ਹਾਂ ਤੁਸੀਂ ਆਪਣਾ ਇਹ ਜਿਹੜਾ ਫਰਦਰ ਪ੍ਰੋਸੈਸ ਕਰੋਗੇ?
ਮੇਰਾ 485 ਮੈਨੂੰ 2025 ਤੱਕ ਮਿਲਿਆਗਾ, ਮਾਰਚ 2025, ਸੋ 2 ਇਅਰਸ ਦਾ ਵੀਜ਼ਾ ਸਾਨੂੰ ਮਿਲਿਆਗਾ। ਔਰ ਮੈਨੂੰ ਫੁੱਲ ਟਾਈਮ ਸਟੱਡੀ, ਫੁੱਲ ਟਾਈਮ ਵਰਕ ਰਾਈਟਸ ਨੇ, ਮੇਰੇ 'ਤੇ ਕੋਈ ਵੀ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ ਇਸ ਸਮੇਂ। ਔਰ ਜੋ ਔਰ ਜਿਸ ਜਿਵੇਂ ਜਿਸ ਫੀਲਡ ਵਿੱਚ ਮੈਂ ਕੰਮ ਕਰ ਰਹੀ ਹਾਂ, ਮੈਂ ਐਜ਼ ਅ ਲਾਈਫ ਸਟਾਈਲ ਆਫਿਸਰ ਕੰਮ ਕਰ ਰਹੀ ਹਾਂ ਇਸ ਸਮੇਂ, ਅਤੇ ਉਹਦੇ ਵਿੱਚ ਮੈਨੂੰ 1 ਸਾਲ ਕੰਮ ਕਰਨਾ ਪਏਗਾ ਪ੍ਰੋਪਰ, ਔਰ ਨੈਕਸਟ ਈਅਰ ਮੈਂ ਆਪਣੀ PR ਅਪਲਾਈ ਕਰ ਸਕਦੀ ਹਾਂ ਔਨ ਦ ਬੇਸਿਸ ਆਫ ਪੁਆਇੰਟ ਬੇਸ ਜੋ ਹੈਗਾ। ਕਿਉਂਕਿ ਜਦੋਂ ਮੈਂ ਆਪਣਾ ਜਦੋਂ ਮੇਰਾ ਇਹ ਪ੍ਰੋਸੈਸ ਹੋ ਰਿਹਾ ਸੀਗਾ ਸਾਰਾ ਵੀਜ਼ੇ ਦਾ ਔਰ ਮਿਨਿਸਟਰੀਅਲ ਇੰਟਰਵੈਂਸ਼ਨ ਦਾ, ਮੈਂ ਸਟੱਡੀ ਕਰਨੀ ਨਹੀਂ ਸੀ ਛੱਡੀ ਬਿਲਕੁਲ ਵੀ। ਜਦੋਂ ਮੈਨੂੰ ਲੱਗਦਾ ਸੀਗਾ ਕਿ ਵੀ ਜਿਵੇਂ ਮੈਂ ਅੱਗੇ ਵੱਧ ਸਕਦੀ ਹਾਂ, ਮੈਨੂੰ ਕੋਈ ਵੀ ਓਪਰਚੁਨਿਟੀ ਆਉਂਦੀ ਸੀ ਮੈਂ ਸਟੱਡੀ ਕਰਦੀ ਰਹਿੰਦੀ ਸੀ, ਆਪਣਾ ਮੇਕ ਸ਼ੋਰ ਕਰਦੀ ਸੀ ਕਿ ਮੇਰਾ ਉਹਦਾ ਪ੍ਰੋਪਰ ਸਰਟੀਫਿਕੇਟ ਹੋਵੇ, ਔਰ ਉਸੇ ਓਪਰਚੁਨਿਟੀ ਨੇ ਮੈਨੂੰ ਸੇਵ ਕਰ ਦਿੱਤਾ। ਔਰ ਮੈਨੂੰ ਪਤਾ ਲੱਗਾ ਮੇਰੀ ਜੋ ਲੋਇਰ ਹੈਗੇ ਕਹਿੰਦੇ ਕਿ ਡਾਇਵਰਸ਼ਨਲ ਥੈਰੇਪੀ ਜੋ ਲਾਈਫ ਸਟਾਈਲ ਆਫਿਸਰ ਹੈਗਾ ਉਹ 'ਚ 1 ਸਾਲ ਕੰਮ ਕਰਨ ਤੋਂ ਬਾਅਦ ਮੇਰੇ ਲਈ PR ਅਵੇਲੇਬਲ ਹੈ। ਸੋ ਉਹਨੇ ਮੇਰਾ ਬਹੁਤ ਸਾਥ ਦਿੱਤਾ, ਸੋ ਮੈਨੂੰ ਸਿਰਫ ਹੁਣ 1 ਸਾਲ ਲੱਗੇਗਾ, 2024 ਵਿੱਚ ਮੈਂ ਆਪਣੀ PR ਅਪਲਾਈ ਕਰ ਸਕਦੀ ਹਾਂ।
ਜੀ, ਤੁਹਾਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਨਵੀ, ਇਹ ਬਹੁਤ ਵੱਡੀ ਜਿੱਤ ਹੈ ਤੁਹਾਡੇ ਲਈ ਤੇ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਕੀਤਾ, ਤੁਹਾਡੇ ਲਈ ਮਿਨਿਸਟਰ ਨੂੰ ਜਿਹੜੀਆਂ ਲੈਟਰਸ ਲਿਖੀਆਂ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਡੇ ਸਾਰੇ ਵੱਲੋਂ ਇੱਕ ਵਾਰੀ ਮੁਬਾਰਕਬਾਦ ਦਿੰਦੇ ਹਾਂ ਤੇ ਧੰਨਵਾਦ ਅੱਜ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਸਾਰੀ ਗੱਲਬਾਤ ਕਰਨ ਦੇ ਲਈ।
थैंक यू वेरी मच। अदरवाइज ਤੁਹਾਡੀ ਸਾਰਿਆਂ ਦੀ ਸਪੋਰਟ ਤੇ ਇਲਾਵਾ ਇਹ ਕੰਮ ਨਹੀਂ ਸੀ ਹੋ ਸਕਦਾ। ਮੈਂ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਜਿਨ੍ਹਾਂ ਨੇ ਵੀ ਮੇਰੀ ਸਟੋਰੀ ਵਿੱਚ ਬਿਲੀਵ ਕੀਤਾ ਔਰ ਮੇਰੇ ਨਾਲ ਸਟੈਂਡ ਬਾਈ ਰਹੇ, ਤੇ ਥੈਂਕ ਯੂ ਤੁਹਾਡਾ ਵੀ ਜੋ ਮੇਰੀ ਗੱਲ ਨੂੰ, ਮੇਰੀ ਆਵਾਜ਼ ਨੂੰ ਬੁਲੰਦ ਕੀਤਾ ਔਰ ਮੈਨੂੰ ਉੱਥੇ ਤੱਕ ਪਹੁੰਚਾਇਆ ਜਿੱਥੇ ਤੱਕ ਮੇਰੀ ਗੱਲ ਸੁਣ ਸਕਦਾ ਸੀ।